ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਖੁਦਾਵੰਦ ਦੇ ਵਚਨ ਦੇ ਵਿੱਚ ਜੋ ਅਸੀਂ ਅੱਜ ਸਿੱਖਣ ਜਾ ਰਹੇ ਉਹ ਹੈ ਜ਼ਬੂਰ ਨੰਬਰ 25, ਅਤੇ ਇਹ 1 ਤੋਂ ਲੈ ਕੇ ਅਖੀਰ ਤੱਕ ਜਿਹੜਾ ਜ਼ਬੂਰ ਆ ਉਹ ਅਸੀਂ ਦੇਖਾਂਗੇ। ਅਸੀਂ ਅੱਜ ਸਵੇਰੇ ਆਪਣੀ ਗਰਮੀਆਂ ਦੀ ਲੜੀ ਜ਼ਬੂਰਾਂ ਨਾਲ ਪ੍ਰਾਰਥਨਾ ਕਰਨਾ ਸਿੱਖਣਾ ਜਾਰੀ ਰੱਖਦੇ ਹਾਂ। ਅਸੀਂ ਜ਼ਬੂਰ 3 ਅਤੇ ਜ਼ਬੂਰ 13 ਨੂੰ ਦੇਖਿਆ ਹੈ, ਅੱਜ ਅਸੀਂ ਜ਼ਬੂਰ 25 ਨੂੰ ਦੇਖਦੇ ਹਾਂ। ਇਹਨਾਂ ਤਿੰਨਾਂ ਜ਼ਬੂਰਾਂ ਵਿੱਚ ਸਾਂਝੇ ਧਾਗੇ ਹਨ। ਇਹ ਦੁੱਖ ਹੈ, ਦਾਊਦ ਪ੍ਰਭੂ ਦਾ ਮਸਾ ਕੀਤਾ ਹੋਇਆ ਇੱਕ ਅਜਿਹਾ ਵਿਅਕਤੀ ਸੀ ਜਿਸਨੇ ਬਹੁਤ ਦੁੱਖ ਝੱਲੇ। ਦੂਜਾ ਦੁਸ਼ਮਣ ਹੈ ਦਾਊਦ, ਪ੍ਰਭੂ ਦਾ ਮਸਾ ਕੀਤਾ ਹੋਇਆ ਦੇ ਦੁਸ਼ਮਣ ਸਨ, ਅਤੇ ਉਹਨਾਂ ਦੁਸ਼ਮਣਾਂ ਨੇ ਉਸਨੂੰ ਸਰੀਰਕ ਤੌਰ 'ਤੇ ਜਿਵੇਂ ਕਿ ਉਸਨੂੰ ਅਕਸਰ ਭੱਜਣਾ ਪਿਆ, ਪਰ ਮਾਨਸਿਕ ਤੌਰ 'ਤੇ ਵੀ ਦੁੱਖ ਝੱਲਣਾ ਪਿਆ, ਕਿਉਂਕਿ ਉਹਨਾਂ ਲੋਕਾਂ ਦੀ ਮਿਹਨਤ ਜੋ ਉਸਦੀ ਜਾਨ ਲੈਣਾ ਚਾਹੁੰਦੇ ਸਨ ਉਸ ਉੱਤੇ ਬੋਝ ਪਿਆ। ਤੁਸੀਂ ਪ੍ਰਭੂ ਦੇ ਮਸਾ ਕੀਤੇ ਹੋਏ ਨਹੀਂ ਹੋ, ਫਿਰ ਵੀ ਇੱਕ ਈਸਾਈ ਹੋਣ ਦੇ ਨਾਤੇ ਤੁਸੀਂ ਇਸ ਜੀਵਨ ਵਿੱਚ ਦੁੱਖ ਝੱਲੋਗੇ। ਕਈ ਵਾਰ ਤੁਹਾਡਾ ਦੁੱਖ ਸਿੱਧਾ ਤੁਹਾਡੇ ਪਰਮੇਸ਼ੁਰ ਦੇ ਬੱਚੇ ਹੋਣ ਨਾਲ ਸੰਬੋਧਿਤ ਹੁੰਦਾ ਹੈ। ਪਰਿਵਾਰ ਅਤੇ ਦੋਸਤ ਅਤੇ ਸਹਿਯੋਗੀ ਤੁਹਾਨੂੰ ਤਿਆਗ ਸਕਦੇ ਹਨ, ਤੁਹਾਡਾ ਮਜ਼ਾਕ ਉਡਾ ਸਕਦੇ ਹਨ, ਜਾਂ ਤੁਹਾਨੂੰ ਮੁਸ਼ਕਲ ਸਮਾਂ ਦੇ ਸਕਦੇ ਹਨ। ਕਈ ਵਾਰ ਤੁਹਾਡਾ ਦੁੱਖ ਤੁਹਾਡੇ ਪਾਪ, ਦੂਸਰੇ ਤੁਹਾਡੇ ਵਿਰੁੱਧ ਕੀਤੇ ਗਏ ਪਾਪ ਜਾਂ ਇਸ ਤੱਥ ਨਾਲ ਸੰਬੰਧਿਤ ਹੁੰਦਾ ਹੈ ਕਿ ਅਸੀਂ ਇੱਕ ਪਤੀਤ ਜਾਂ ਸਰਾਪਿਤ ਸੰਸਾਰ ਵਿੱਚ ਰਹਿੰਦੇ ਹਾਂ। ਜਦੋਂ ਜ਼ਿੰਦਗੀ ਔਖੀ ਹੋ ਜਾਂਦੀ ਹੈ ਤਾਂ ਤੁਸੀਂ ਕੀ ਕਰਦੇ ਹੋ, ਤੁਸੀਂ ਮੁਸ਼ਕਲਾਂ ਨੂੰ ਕਿਵੇਂ ਹੱਲ ਕਰਦੇ ਹੋ? ਜਦੋਂ ਜ਼ਿੰਦਗੀ ਦੇ ਹਾਲਾਤ ਹਾਵੀ ਹੋਣ ਦੀ ਧਮਕੀ ਦਿੰਦੇ ਹਨ ਤਾਂ ਤੁਸੀਂ ਕਿਵੇਂ ਜਵਾਬ ਦਿੰਦੇ ਹੋ? ਦਾਊਦ ਦਾ ਜਵਾਬ ਪਰਮਾਤਮਾ ਦੇ ਉਸਦੇ ਪ੍ਰਤੀ ਪੂਰੀ ਨਿਰਭਰਤਾ ਨੂੰ ਦਰਸਾਉਂਦਾ ਹੈ, ਅਤੇ ਉਸਦਾ ਅਜਿਹਾ ਕਰਨਾ ਪਰਮਾਤਮਾ ਨੂੰ ਵਡਿਆਉਂਦਾ ਹੈ। ਜ਼ਬੂਰ 25 ਇੱਕ ਸੰਪੂਰਨ ਉਦਾਹਰਣ ਹੈ। ਦਾਊਦ ਪਰਮਾਤਮਾ ਵੱਲ ਵੇਖਦਾ ਹੈ। ਦਾਊਦ ਨੂੰ ਆਪਣੀ ਯੋਗਤਾ ਜਾਂ ਆਪਣੀ ਤਾਕਤ ਜਾਂ ਆਪਣੀ ਬੁੱਧੀ ਜਾਂ ਆਪਣੀ ਧਾਰਮਿਕਤਾ ਵਿੱਚ ਕੋਈ ਭਰੋਸਾ ਨਹੀਂ ਹੈ। ਦਾਊਦ ਪਰਮਾਤਮਾ ਨੂੰ ਇੱਕ ਅਜਿਹੇ ਵਿਅਕਤੀ ਵਜੋਂ ਦੇਖਦਾ ਹੈ ਜੋ ਛੁਡਾ ਸਕਦਾ ਹੈ ਅਤੇ ਬਚਾ ਸਕਦਾ ਹੈ ਅਤੇ ਸੰਭਾਲ ਸਕਦਾ ਹੈ ਅਤੇ ਮਾਰਗਦਰਸ਼ਨ ਦੇ ਸਕਦਾ ਹੈ ਅਤੇ ਮਾਫ਼ ਕਰ ਸਕਦਾ ਹੈ। ਦਾਊਦ ਵਿਸ਼ਵਾਸ ਕਰਦਾ ਹੈ ਕਿ ਪਰਮਾਤਮਾ ਪ੍ਰਭੂ ਸੱਤਾਵਾਨ ਅਤੇ ਸ਼ਕਤੀਸ਼ਾਲੀ ਅਤੇ ਚੰਗਾ ਦਿਆਲੂ ਅਤੇ ਪਿਆਰ ਕਰਨ ਵਾਲਾ ਪਰਮੇਸ਼ੁਰ ਹੈ, ਅਤੇ ਇਸ ਲਈ ਦਾਊਦ ਆਪਣੇ ਪਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹੈ ਅਤੇ ਆਪਣੀ ਸਥਿਤੀ ਨੂੰ ਉਸਦੇ ਸਾਹਮਣੇ ਰੱਖਦਾ ਹੈ ਅਤੇ ਪਰਮਾਤਮਾ ਨੂੰ ਕਾਰਵਾਈ ਕਰਨ ਲਈ ਕਹਿੰਦਾ ਹੈ। ਜੇ ਤੁਸੀਂ ਆਪਣੀ ਤਾਕਤ ਨਾਲ ਉਸ ਅਜਮਾਇਸ਼ ਨੂੰ ਨੈਵੀਗੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਤੁਸੀਂ ਆਪਣੀ ਜਾਂ ਅਜਮਾਇਸ਼ਾਂ ਵਿੱਚ ਪਰਮੇਸ਼ੁਰ ਨੂੰ ਵੜਿਆ ਨਹੀਂ ਸਕਦੇ। ਜੇ ਤੁਸੀਂ ਪਹਿਲਾਂ ਪੈਸੇ ਜਾਂ ਦੋਸਤਾਂ ਜਾਂ ਗੂਗਲ ਜਾਂ ਆਪਣੀ ਬੁੱਧੀ ਤੋਂ ਮਦਦ ਲੈਂਦੇ ਹੋ ਤਾਂ ਤੁਸੀਂ ਆਪਣੀਆਂ ਮੁਸ਼ਕਲਾਂ ਵਿੱਚ ਪਰਮਾਤਮਾ ਨੂੰ ਵੜਿਆ ਨਹੀਂ ਸਕਦੇ। ਪਹਿਲਾਂ ਉੱਥੇ ਜਾਣਾ ਇਸ ਤਰ੍ਹਾਂ ਕਰਨਾ ਹੈ ਜਿਵੇਂ ਪਰਮਾਤਮਾ ਛੋਟਾ ਅਤੇ ਬੇਫਿਕਰ ਅਤੇ ਬੇਸਹਾਰਾ ਸੀ। ਜ਼ਬੂਰ 25 'ਤੇ ਕੰਮ ਕਰਦੇ ਹੋਏ ਸਾਡੇ ਲਈ ਮੇਰੀ ਇੱਕ ਪ੍ਰਾਰਥਨਾ ਇਹ ਹੈ ਕਿ ਅਸੀਂ ਦਾਊਦ ਵਾਂਗ ਆਪਣੀਆਂ ਅਜਮਾਇਸ਼ਾਂ ਵਿੱਚ ਪ੍ਰਭੂ ਵੱਲ ਮੁੜੀਏ ਅਤੇ ਉਸ 'ਤੇ ਪੂਰੀ ਤਰ੍ਹਾਂ ਨਿਰਭਰ ਰਹੀਏ ਅਤੇ ਇਸ ਤਰ੍ਹਾਂ ਕਰਨ ਨਾਲ ਉਸਨੂੰ ਵਡਿਆਈਏ। ਜ਼ਬੂਰ 25 ਇੱਕ ਅਕੋਸਟਿਕ ਜ਼ਬੂਰ ਹੈ ਜਿਸਦਾ ਸਿੱਧਾ ਅਰਥ ਹੈ ਕਿ ਹਰ ਇੱਕ ਆਇਤ ਇਬਰਾਨੀ ਵਰਣਮਾਲਾ ਦੇ ਇੱਕ ਅੱਖਰ ਨਾਲ ਸ਼ੁਰੂ ਹੁੰਦੀ ਹੈ ਅਤੇ ਇਹ ਕ੍ਰਮ ਦੇ ਵਿੱਚ ਸ਼ੁਰੂ ਹੁੰਦੀ ਹੈ। ਇਬਰਾਨੀ ਵਰਣਮਾਲਾ ਵਿੱਚ 22 ਅੱਖਰ ਹਨ ਅਤੇ ਸਾਡੇ ਜ਼ਬੂਰ ਵਿੱਚ 22 ਆਇਤਾਂ ਹਨ। ਜੇਕਰ ਇਹ ਅੰਗਰੇਜ਼ੀ ਵਿੱਚ ਹੁੰਦਾ ਤਾਂ ਪਹਿਲੀ ਆਇਤ ਏ ਨਾਲ ਸ਼ੁਰੂ ਹੋਣ ਵਾਲੇ ਸ਼ਬਦ ਨਾਲ ਹੁੰਦੀ ਸ਼ੁਰੂ ਹੁੰਦੀ, ਦੂਜੀ ਆਇਤ ਬੀ ਦੇ ਨਾਲ ਸ਼ੁਰੂ ਹੋਣ ਵਾਲੇ ਸ਼ਬਦ ਨਾਲ ਹੁੰਦੀ ਅਤੇ ਇਸੇ ਤਰ੍ਹਾਂ ਤੀਸਰੀ। ਕੀ ਅਸੀਂ ਜਾਣਦੇ ਹਾਂ ਕਿ ਦਾਊਦ ਦੇ ਜੀਵਨ ਵਿੱਚ ਇਹ ਜ਼ਬੂਰ ਕਦੇ ਲਿਖਿਆ ਗਿਆ ਸੀ? ਸਾਡੇ ਕੋਲ ਜ਼ਬੂਰ ਦੇ ਸਿਰਲੇਖ 'ਤੇ ਕੋਈ ਸੰਕੇਤ ਨਹੀਂ ਹੈ ਜਿਵੇਂ ਕਿ ਅਸੀਂ ਕਈ ਵਾਰ ਕਰਦੇ ਹਾਂ। ਹਾਲਾਂਕਿ ਇੱਕ ਅੰਦਰੂਨੀ ਸੁਰਾਗ ਹੈ। ਆਇਤ 7 ਦਾਊਦ ਦੀ ਜਵਾਨੀ ਦੇ ਪਾਪਾਂ ਦਾ ਹਵਾਲਾ ਦਿੰਦੀ ਹੈ, ਇਸ ਲਈ ਦਾਊਦ ਸ਼ਾਇਦ ਇੱਕ ਵੱਡੀ ਉਮਰ ਦਾ ਆਦਮੀ ਹੈ। ਜ਼ਬੂਰ ਦੁਸ਼ਮਣਾਂ ਦੇ ਹਵਾਲੇ ਨਾਲ ਵੀ ਸ਼ੁਰੂ ਹੁੰਦਾ ਹੈ ਅਤੇ ਖਤਮ ਹੁੰਦਾ ਹੈ। ਚਾਰਲਸ ਸਪਰਜਨ ਹੈਰਾਨ ਹੈ ਕਿ ਦਾਊਦ ਆਪਣੇ ਪੁੱਤਰ ਅਬਸ਼ਾਲੋਮ ਦੁਆਰਾ ਉਸਨੂੰ ਧੋਖਾ ਦੇਣ ਅਤੇ ਆਪਣੇ ਆਪ ਨੂੰ ਰਾਜਾ ਘੋਸ਼ਿਤ ਕਰਨ ਦੇ ਬਾਅਦ ਲਿਖ ਰਿਹਾ ਹੈ ਜੇ ਸਹੀ ਹੈ ਤਾਂ। ਇਹ ਤੱਥ ਕਿ ਇਸ ਹਫ਼ਤੇ ਅਤੇ ਅਗਲੇ ਸ਼ਾਮ ਦੀ ਲੜੀ ਵਿੱਚ ਅਸੀਂ ਅਬਸ਼ਾਲੋਮ ਦੇ ਵਿਸ਼ਵਾਸਘਾਤ ਨੂੰ ਦੇਖ ਰਹੇ ਹਾਂ, ਪ੍ਰਭੂ ਦਾ ਉਪਦੇਸ਼ ਹੋਵੇਗਾ। ਜ਼ਬੂਰ ਖੁਦ ਕਿਸੇ ਇੱਕ ਥੀਮ ਦੇ ਆਲੇ ਦੁਆਲੇ ਨਹੀਂ ਬਣਾਇਆ ਗਿਆ ਹੈ, ਨਾ ਹੀ ਇਹ ਵਿਚਾਰਾਂ ਦੀ ਪ੍ਰਗਤੀ ਦੁਆਰਾ ਦਰਸਾਇਆ ਗਿਆ ਹੈ। 4 ਆਵਰਤੀ ਥੀਮ ਹਨ ਅਤੇ ਅਸੀਂ ਹਰ ਇੱਕ ਦੀ ਪੜਚੋਲ ਕਰਾਂਗੇ। ਪਹਿਲਾ, ਇੱਕ ਦੁਸ਼ਮਣ। ਦਾਊਦ ਦੇ ਦੁਸ਼ਮਣ ਪ੍ਰਮੁੱਖ ਹਨ, ਜਿਵੇਂ ਕਿ ਉਹ ਬਹੁਤ ਸਾਰੇ ਦਾਊਦ ਦੇ ਜ਼ਬੂਰਾਂ ਵਿੱਚ ਹਨ। 2 ਉਡੀਕ, ਦਾਊਦ ਯਹੋਵਾ ਦੀ ਉਡੀਕ ਕਰਦਾ ਹੈ, ਉਹ ਯਹੋਵਾ ਅਤੇ ਉਸਦੇ ਸਮੇਂ 'ਤੇ ਭਰੋਸਾ ਕਰਦਾ ਹੈ। 3 ਮਾਰਗਦਰਸ਼ਨ, ਦਾਊਦ ਦੀ ਅਗਵਾਈ ਦੀ ਇੱਛਾ ਹਰ ਜਗ੍ਹਾ ਸਪੱਸ਼ਟ ਹੈ। 4 ਪਪੀਤਾ, ਦਾਊਦ ਦੀ ਆਪਣੀ ਪਪੀਤਾ ਪ੍ਰਤੀ ਜਾਗਰੂਕਤਾ, ਪਪੀਤਾ ਪ੍ਰਤੀ ਜਾਗਰੂਕਤਾ ਅਤੇ ਮਾਫ਼ੀ ਦੀ ਉਸਦੀ ਜ਼ਰੂਰਤ ਦੀਆਂ ਵਿਸ਼ੇਸ਼ਤਾਵਾਂ। ਆਓ ਉਹਨਾਂ ਵਿੱਚੋਂ ਹਰ ਇੱਕ ਥੀਮ 'ਤੇ ਆਪਣੇ ਤਰੀਕੇ ਨਾਲ ਸਮਝੀਏ। ਪਹਿਲਾ ਦੁਸ਼ਮਣ, ਅਸੀਂ ਦਾਊਦ ਦੇ ਦੁਸ਼ਮਣਾਂ ਨਾਲ ਸ਼ੁਰੂਆਤ ਕਰਾਂਗੇ। ਇਹੀ ਕਾਰਨ ਹੈ ਹਨ ਕਿ ਦਾਊਦ ਆਇਤ 1 ਵਿੱਚ ਆਪਣੀ ਆਤਮਾ ਨੂੰ ਯਹੋਵਾ ਵੱਲ ਕਿਉਂ ਚੁੱਕਦਾ ਹੈ ਅਤੇ ਉਹ ਪਰਮਾਤਮਾ ਵਿੱਚ ਆਪਣੇ ਭਰੋਸੇ ਦਾ ਐਲਾਨ ਕਿਉਂ ਕਰਦਾ ਹੈ। ਉਹ ਆਇਤ 2 ਵਿੱਚ ਪਰਮਾਤਮਾ ਨੂੰ ਬੇਨਤੀ ਕਰਦਾ ਹੈ ਕਿ ਉਸ ਨੂੰ ਸ਼ਰਮਿੰਦਾ ਨਾ ਹੋਣ ਦਿਓ। ਦਾਊਦ ਪੁਕਾਰਦਾ ਹੈ, ਮੇਰੇ ਦੁਸ਼ਮਣ ਮੇਰੇ ਉੱਤੇ ਖੁਸ਼ ਹਨ, ਖੁਸ਼ ਨਾ ਹੋਣ ਦਿਓ। ਆਇਤ 3 ਆਪਣਾ ਵਿਸ਼ਵਾਸ ਪ੍ਰਗਟ ਕਰਦੀ ਹੈ ਕਿ ਪਰਮੇਸ਼ਰ ਉਹਨਾਂ ਸਾਰਿਆਂ ਨੂੰ ਸ਼ਰਮਿੰਦਾ ਨਹੀਂ ਹੋਣ ਦੇਵੇਗਾ ਜੋ ਉਸ ਉੱਤੇ ਭਰੋਸਾ ਰੱਖਦੇ ਹਨ, ਅਤੇ ਕਹਿੰਦਾ ਹੈ ਸਗੋਂ ਉਹ ਸ਼ਰਮਿੰਦਾ ਹੋਣਗੇ ਜੋ ਬੇਰਹਿਮ ਧੋਖੇਬਾਜ਼ ਹਨ। ਕੀ ਦਾਊਦ ਪ੍ਰਾਰਥਨਾ ਰਾਹੀਂ ਆਪਣੇ ਆਪ ਨੂੰ ਯਾਦ ਨਹੀਂ ਕਰਵਾ ਰਿਹਾ ਕਿ ਪਰਮੇਸ਼ਰ ਕੌਣ ਹੈ, ਉਸਦਾ ਚਰਿੱਤਰ? ਪਰਮੇਸ਼ਰ ਮੇਰੇ ਦੁਸ਼ਮਣਾਂ ਨੂੰ ਮੇਰੇ ਉੱਤੇ ਖੁਸ਼ ਨਾ ਹੋਣ ਦੇਵੇ, ਮੈਨੂੰ ਸ਼ਰਮਿੰਦਾ ਨਾ ਹੋਣ ਦੇਵੇ, ਪਰ ਉਡੀਕ ਕਰੋ, ਮੈਂ ਪਰਮੇਸ਼ਰ ਨੂੰ ਜਾਣਦਾ ਹਾਂ, ਮੈਂ ਪਰਮੇਸ਼ਰ ਦੇ ਚਰਿੱਤਰ ਨੂੰ ਜਾਣਦਾ ਹਾਂ, ਮੈਂ ਪਰਮੇਸ਼ਰ ਦੇ ਬਚਨ ਨੂੰ ਜਾਣਦਾ ਹਾਂ, ਮੈਂ ਜਾਣਦਾ ਹਾਂ ਕਿ ਪਰਮੇਸ਼ਰ ਨੇ ਅਤੀਤ ਵਿੱਚ ਆਪਣੇ ਲੋਕਾਂ ਨਾਲ ਕਿਵੇਂ ਪੇਸ਼ ਆਇਆ ਹੈ। ਹਾਂ, ਸੱਚਮੁੱਚ ਕੋਈ ਵੀ ਜੋ ਤੁਹਾਡੀ ਉਡੀਕ ਕਰਦਾ ਹੈ ਸ਼ਰਮਿੰਦਾ ਨਹੀਂ ਹੋਵੇਗਾ, ਸਗੋਂ ਦੁਸ਼ਟ ਸ਼ਰਮਿੰਦਾ ਹੋਣਗੇ। ਮਸੀਹੀ ਭਾਈ ਭੈਣੋ, ਆਪਣੀਆਂ ਮੁਸ਼ਕਲਾਂ ਆਪਣੀਆਂ ਅਜਮਾਇਸ਼ਾਂ ਵਿੱਚ ਤੁਸੀਂ ਪਰਮਾਤਮਾ ਦੇ ਚਰਿੱਤਰ ਅਨੁਸਾਰ ਪ੍ਰਾਰਥਨਾ ਕਰ ਸਕਦੇ ਹੋ। ਤੁਸੀਂ ਆਪਣੀਆਂ ਪ੍ਰਾਰਥਨਾਵਾਂ ਪਰਮਾਤਮਾ ਦੇ ਚਰਿੱਤਰ 'ਤੇ ਆਧਾਰਿਤ ਕਰ ਸਕਦੇ ਹੋ। ਇਸ ਜੀਵਨ ਵਿੱਚ ਈਸਾਈ ਵਿਰੋਧੀਆਂ ਦਾ ਸਾਹਮਣਾ ਕਰਨਗੇ। ਯਿਸੂ ਨੇ ਕਿਹਾ ਸੀ ਕਿ ਜੇ ਉਹ ਮੈਨੂੰ ਨਫ਼ਰਤ ਕਰਦੇ ਹਨ ਤਾਂ ਉਹ ਤੁਹਾਨੂੰ ਨਫ਼ਰਤ ਕਰਨਗੇ, ਜੋ ਮੈਨੂੰ ਸਤਾਉਂਦੇ ਹਨ ਤਾਂ ਤੁਹਾਨੂੰ ਸਤਾਉਂਦੇ ਹਨ। ਈਸਾਈ ਨੂੰ ਆਪਣੇ ਦੁਸ਼ਮਣ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਉਹਨਾਂ ਦਾ ਭਾਲਣਾ ਚਾਹੀਦਾ ਹੈ। ਇੱਕ ਚੀਜ਼ ਜੋ ਈਸਾਈਆਂ ਨੂੰ ਅਜਿਹਾ ਕਰਨ ਲਈ ਵਿਸ਼ਵਾਸ ਦਿੰਦੀ ਹੈ ਉਹ ਹੈ ਗਿਆਨ ਕਿ ਪਰਮਾਤਮਾ ਉਹਨਾਂ ਦੇ ਦੁਸ਼ਮਣਾਂ ਨੂੰ ਜਿੱਤ ਨਹੀਂ ਦੇਵੇਗਾ। ਪਰਮਾਤਮਾ ਆਪਣੇ ਲੋਕਾਂ ਨੂੰ ਸਦੀਵਤਾ ਦੀ ਰੋਸ਼ਨੀ ਵਿੱਚ ਸ਼ਰਮ ਜਾਂ ਹਾਰ ਦਾ ਅਨੁਭਵ ਨਹੀਂ ਕਰਨ ਦੇਵੇਗਾ। ਨਿਆਂ ਦੇ ਦਿਨ ਪਰਮਾਤਮਾ ਦੇ ਲੋਕਾਂ ਨੂੰ ਸਹੀ ਠਹਿਰਾਇਆ ਜਾਵੇਗਾ, ਪਰਮਾਤਮਾ ਦੇ ਦੁਸ਼ਮਣਾਂ ਦਾ ਨਿਆਂ ਕੀਤਾ ਜਾਵੇਗਾ। ਦਾਊਦ ਜ਼ਬੂਰ ਦੇ ਅੰਤ ਵਿੱਚ ਆਪਣੇ ਦੁਸ਼ਮਣਾਂ ਦੇ ਵਿਚਾਰ ਵਾਪਸ ਆਉਂਦਾ ਹੈ। ਆਇਤ 19 ਕਹਿੰਦੀ ਹੈ, ਵਿਚਾਰ ਕਰੋ ਕਿ ਮੇਰੇ ਦੁਸ਼ਮਣ ਕਿੰਨੇ ਹਨ ਅਤੇ ਉਹ ਮੈਨੂੰ ਕਿੰਨੀ ਹਿੰਸਕ ਨਫ਼ਰਤ ਨਾਲ ਨਫ਼ਰਤ ਕਰਦੇ ਹਨ। ਉਹ ਮੇਰੀ ਜਾਨ ਦੀ ਰੱਖਿਆ ਕਰੋ ਅਤੇ ਮੈਨੂੰ ਛਡਾਓ, ਮੈਨੂੰ ਸ਼ਰਮਿੰਦਾ ਨਾ ਹੋਣ ਦਿਆ, ਕਿਉਂਕਿ ਮੈਂ ਤੁਹਾਡੇ ਵਿੱਚ ਸ਼ਰਨ ਲੈਂਦਾ ਹਾਂ। ਇਮਾਨਦਾਰੀ ਅਤੇ ਭਰੋਸਾ ਮੇਰੀ ਰੱਖਿਆ ਕਰੇ, ਕਿਉਂਕਿ ਮੈਂ ਉਡੀਕ ਕਰਦਾ ਹਾਂ। ਦਾਊਦ ਦੇ ਦੁਸ਼ਮਣ ਬਹੁਤ ਹਨ ਅਤੇ ਨਫ਼ਰਤ ਨਾਲ ਭਰੇ ਹੋਏ ਹਨ। ਇਸ ਵਿੱਚ ਹਿੰਸਕ ਨਫ਼ਰਤ ਵੱਡੇ ਸਮੇਂ ਲਈ ਕੋਈ ਉਸਨੂੰ ਮਰਵਾਉਣਾ ਚਾਹੁੰਦਾ ਸੀ, ਖਾਸ ਤੌਰ 'ਤੇ ਫਲਸਤੀਨੀ ਜਾਂ ਗੋਲੀਅਤ ਜਾਂ ਆਮ ਤੌਰ 'ਤੇ ਪਰਮੇਸ਼ੁਰ ਅਤੇ ਉਸਦੇ ਲੋਕਾਂ ਦੇ ਦੁਸ਼ਮਣ। ਫਿਰ ਉਹ ਲੋਕ ਸਨ ਜੋ ਇਸਰਾਇਲ ਦੇ ਅੰਦਰੋਂ ਉਸਦੀ ਜਾਨ ਦੀ ਮੰਗ ਕਰਦੇ ਸਨ, ਸ਼ਾਊਲ ਜਾਂ ਅਬਸ਼ਾਲੋਮ ਉਸਦਾ ਆਪਣਾ ਪੁੱਤਰ। ਪਿਛਲੇ ਹਫ਼ਤੇ ਅਸੀਂ ਕਿਹਾ ਸੀ ਕਿ ਦਾਊਦ ਯਿਸੂ ਨੂੰ ਦਰਸਾਉਂਦਾ ਹੈ ਅਤੇ ਯਿਸੂ ਮਸੀਹ ਦੇ ਬਹੁਤ ਸਾਰੇ ਦੁਸ਼ਮਣ ਸਨ, ਕਿ ਉਹ ਨਹੀਂ ਸਨ? ਬਹੁਤ ਸਾਰੇ ਜੋ ਉਸਨੂੰ ਤੀਬਰ ਅਤੇ ਹਿੰਸਕ ਨਫ਼ਰਤ ਨਾਲ ਨਫ਼ਰਤ ਕਰਦੇ ਹਨ। ਜ਼ਬੂਰ 25 ਵਿੱਚ ਦਾਊਦ ਪੁੱਛਦਾ ਹੈ ਕਿ ਉਸਦੇ ਦੁਸ਼ਮਣ ਜਿੱਤ ਨਾ ਪਾਉਣ। ਪਰਮੇਸ਼ੁਰ ਨੇ ਆਪਣੀ ਬੁੱਧੀ ਨਾਲ ਯਿਸੂ ਦੇ ਦੁਸ਼ਮਣਾਂ ਨੂੰ ਜਿੱਤ ਪ੍ਰਾਪਤ ਕਰਨ ਦਿੱਤੀ। ਹਾਂ, ਇਹ ਰੋਮੀ ਸਨ ਜਿਨ੍ਹਾਂ ਨੇ ਉਸਨੂੰ ਸਲੀਬ 'ਤੇ ਟੰਗਿਆ ਸੀ, ਪਰ ਇਹ ਉਸਦਾ ਆਪਣਾ ਸੀ, ਇਹ ਇਜ਼ਰਾਇਲ ਸੀ, ਇਹ ਧਾਰਮਿਕ ਕੁਲੀਨ ਵਰਗ ਸੀ ਜੋ ਬੇਰਹਿਮ ਨਾਲ ਧੋਖੇਬਾਜ਼ ਸਨ, ਜੋ ਬੇਰਹਿਮੀ ਨਾਲ ਧੋਖੇਬਾਜ਼ ਸਨ, ਅਤੇ ਇਹ ਸਭ ਕੁਝ ਪਰਮੇਸ਼ੁਰ ਦੀ ਪੁਰਾਣੇ ਸਮੇਂ ਤੋਂ ਯੋਜਨਾ ਸੀ ਕਿ ਉਸਦੇ ਦੁਸ਼ਮਣ ਯਿਸੂ ਦੀ ਮੌਤ 'ਤੇ ਖੁਸ਼ ਹੋਣ, ਕਿ ਉਹਨਾਂ ਨੂੰ ਆਪਣੀ ਹਿੰਸਕ ਨਫ਼ਰਤ 'ਤੇ ਕਾਰਵਾਈ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇਹ ਪਰਮੇਸ਼ੁਰ ਦੀ ਪੁਰਾਣੇ ਸਮੇਂ ਤੋਂ ਯੋਜਨਾ ਸੀ ਕਿ ਨਿਰਦੋਸ਼ ਦੁੱਖ ਚੱਲਣ ਤਾਂ ਜੋ ਦੋਸ਼ੀ ਆਜ਼ਾਦ ਹੋ ਸਕਣ। ਦਾਊਦ ਦੇ ਦੁਸ਼ਮਣਾਂ ਨੂੰ ਛੱਡਣ ਤੋਂ ਪਹਿਲਾਂ ਧਿਆਨ ਦਿਓ ਕਿ ਦਾਊਦ ਇਸ ਹਿੰਸਕ ਨਫ਼ਰਤ ਪ੍ਰਤੀ ਕਿਵੇਂ ਪ੍ਰਤੀਕਿਰਿਆ ਕਰਦਾ ਹੈ। ਮੈਂ ਖਾਸ ਤੌਰ 'ਤੇ ਆਇਤ 21 ਬਾਰੇ ਸੋਚ ਰਿਹਾ ਹਾਂ। ਇਮਾਨਦਾਰੀ ਅਤੇ ਭਰੋਸਾ ਮੇਰੀ ਰੱਖਿਆ ਕਰੇ, ਕਿਉਂਕਿ ਮੈਂ ਤੇਰੀ ਉਡੀਕ ਕਰਦਾ ਹਾਂ। ਜਦੋਂ ਦਾਊਦ ਅਤੇ ਉਸਦੇ ਦੁਸ਼ਮਣ ਹਮਲਾ ਕਰਦੇ ਹਨ ਤਾਂ ਉਹ ਯਹੋਵਾ ਦੇ ਸਾਹਮਣੇ ਸਹੀ ਢੰਗ ਨਾਲ ਜੀਣ ਦੀ ਕੋਸ਼ਿਸ਼ ਕਰਦਾ ਹੈ। ਉਹ ਆਪਣੇ ਦੁਸ਼ਮਣਾਂ ਵਾਂਗ ਨਹੀਂ ਬਣੇਗਾ, ਸਗੋਂ ਇਮਾਨਦਾਰੀ ਦਾ ਪਿੱਛਾ ਕਰੇਗਾ। ਅਸੀਂ ਦਾਊਦ ਦੇ ਜੀਵਨ ਵਿੱਚ ਇਹ ਵਾਰ ਵਾਰ ਦੇਖਦੇ ਹਾਂ। ਦਾਊਦ ਕੋਲ ਬਦਲਾ ਲੈਣ ਲਈ, ਸ਼ਾਊਲ ਦੀ ਜਾਨ ਲੈਣ ਲਈ ਕਈ ਮੌਕੇ ਸਨ। ਉਹ ਨਹੀਂ ਕਰੇਗਾ, ਉਹ ਯਹੋਵਾ ਦੇ ਸਾਹਮਣੇ ਆਪਣੀ ਜ਼ਿੰਦਗੀ ਬਤੀਤ ਕਰੇਗਾ ਇਮਾਨਦਾਰੀ ਅਤੇ ਭਲਿਆਈ ਨਾਲ। ਮਸੀਹ ਭਾਈ ਭੈਣੋ, ਤੁਸੀਂ ਦੂਜਿਆਂ ਦੇ ਕੰਮਾਂ ਲਈ ਜ਼ਿੰਮੇਵਾਰ ਨਹੀਂ ਹੋ। ਜਦੋਂ ਤੁਹਾਡਾ ਅਵਿਸ਼ਵਾਸੀ ਜੀਵਨ ਸਾਥੀ ਤੁਹਾਡੀ ਨਿਸ਼ਚਾ ਕਾਰਨ ਤੁਹਾਡੇ ਨਾਲ ਦੁਰਵਿਵਹਾਰ ਕਰਦਾ ਹੈ ਤਾਂ ਤੁਸੀਂ ਜ਼ਿੰਮੇਵਾਰ ਨਹੀਂ ਹੋ। ਤੁਸੀਂ ਉਸ ਤਰੀਕੇ ਲਈ ਜ਼ਿੰਮੇਵਾਰ ਨਹੀਂ ਹੋ ਜਿਸ ਤਰ੍ਹਾਂ ਤੁਹਾਡਾ ਲਾਈਨ ਮੈਨੇਜਰ ਤੁਹਾਡੇ ਨਾਲ ਪੇਸ਼ ਆਉਂਦਾ ਹੈ, ਕਿਉਂਕਿ ਤੁਹਾਡੀ ਨਿਸ਼ਚਾ ਉਸ ਲਈ ਜ਼ਿੰਦਗੀ ਮੁਸ਼ਕਲ ਬਣਾਉਂਦੀ ਹੈ। ਤੁਸੀਂ ਆਪਣੇ ਕੰਮਾਂ ਲਈ ਜ਼ਿੰਮੇਵਾਰ ਹੋ। ਯਕੀਨੀ ਬਣਾਓ ਕਿ ਦਾਊਦ ਵਾਂਗ ਤੁਸੀਂ ਯਹੋਵਾ ਦੇ ਸਾਹਮਣੇ ਆਪਣੀ ਪ੍ਰੀਖਿਆ ਨੂੰ ਜਿਉਣ ਦੀ ਕੋਸ਼ਿਸ਼ ਕਰਦੇ ਹੋ ਅਤੇ ਇਹ ਕਿ ਤੁਸੀਂ ਇਮਾਨਦਾਰੀ ਅਤੇ ਭਲਿਆਈ ਨਾਲ ਕੰਮ ਕਰਦੇ ਹੋ। ਯਹੋਵਾ ਦੀ ਉਡੀਕ ਕਰਨਾ, ਇਸ ਲਈ ਦਾਊਦ ਦੇ ਸਾਹਮਣੇ ਉਸ ਨੂੰ ਹਿੰਸਕ ਨਫ਼ਰਤ ਨਾਲ ਨਫ਼ਰਤ ਕਰਦੇ ਹਨ। ਆਓ ਅੱਗੇ ਵਧੀਏ ਅਤੇ ਵੇਖੀਏ ਕਿ ਇਸ ਸਬੂਰ ਵਿੱਚ ਦਾਊਦ ਯਹੋਵਾ ਦੀ ਉਡੀਕ ਕਿਵੇਂ ਕਰਦਾ ਹੈ। ਇਹ ਵਿਚਾਰ ਪਹਿਲਾਂ ਆਇਤ 3 ਵਿੱਚ ਪ੍ਰਗਟ ਹੁੰਦਾ ਹੈ, ਜਿਵੇਂ ਕਿ ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ। ਸੱਚਮੁੱਚ ਕੋਈ ਵੀ ਜੋ ਤੇਰੀ ਉਡੀਕ ਕਰਦਾ ਹੈ ਸ਼ਰਮਿੰਦਾ ਨਹੀਂ ਹੋਵੇਗਾ। ਇਹ ਆਇਤ 5 ਦੇ ਅੰਤ ਵਿੱਚ ਦੁਬਾਰਾ ਆਉਂਦਾ ਹੈ, ਮੈਂ ਸਾਰਾ ਦਿਨ ਤੇਰੀ ਉਡੀਕ ਕਰਦਾ ਹਾਂ। ਅਸੀਂ ਇਸ ਨੂੰ ਆਇਤ 21 ਦੇ ਅੰਤ ਵਿੱਚ ਇੱਕ ਵਾਰ ਫਿਰ ਦੇਖਦੇ ਹਾਂ, ਮੈਂ ਤੇਰੀ ਉਡੀਕ ਕਰਦਾ ਹਾਂ। ਆਇਤ 15 ਵਿੱਚ ਇਹ ਨਹੀਂ ਕਹਿੰਦੀ ਕਿ ਦਾਊਦ ਉਡੀਕ ਕਰਦਾ ਹੈ, ਪਰ ਇਸ ਵਿੱਚ ਉਹੀ ਵਿਚਾਰ ਹੈ, ਮੇਰੀਆਂ ਅੱਖਾਂ ਹਮੇਸ਼ਾ ਯਹੋਵਾ ਵੱਲ ਹਨ ਕਿਉਂਕਿ ਉਹ ਮੇਰੇ ਪੈਰਾਂ ਨੂੰ ਜਾਲ ਵਿੱਚੋਂ ਕੱਢੇਗਾ। ਦਾਊਦ ਯਹੋਵਾ ਵੱਲ ਦੇਖਦਾ ਹੈ ਅਤੇ ਉਹ ਬਚਾਅ ਦੀ ਉਡੀਕ ਕਰਦਾ ਹੈ। ਯਹੋਵਾ ਦੀ ਉਡੀਕ ਕਰਨਾ, ਯਹੋਵਾ 'ਤੇ ਭਰੋਸਾ ਕਰਨਾ, ਇਹ ਇੱਕ ਅਜਿਹਾ ਪ੍ਰਗਟਾਵਾ ਹੈ ਜੋ ਯਹੋਵਾ ਦੀ ਵਡਿਆਈ ਕਰਦਾ ਹੈ। ਮੇਰੀ ਬਿਪਤਾ ਵਿੱਚ, ਮੇਰੀ ਮੁਸੀਬਤ ਵਿੱਚ, ਮੇਰੀਆਂ ਅੱਖਾਂ ਵਿੱਚ ਤੁਹਾਡੀ ਇੱਕੋ ਇੱਕ ਉਮੀਦ ਜੋ ਵਜੋਂ ਹਨ, ਮੈਂ ਤੁਹਾਡੀ ਮੁਕਤੀ ਦੀ ਉਡੀਕ ਕਰਾਂਗਾ, ਕਿਉਂਕਿ ਇੱਕੋ ਇੱਕ ਜੋ ਮੈਨੂੰ ਛੁਡਾ ਸਕਦਾ ਹੈ, ਮੈਂ ਤੁਹਾਡੇ ਸਮੇਂ ਦੀ ਉਡੀਕ ਕਰਾਂਗਾ। ਮੈਂ ਇਹ ਅਜਮਾਇਸ਼ ਪਸੰਦ ਨਹੀਂ, ਮੈਨੂੰ ਇਹ ਅਜਮਾਇਸ਼ ਪਸੰਦ ਨਹੀਂ ਆ ਸਕਦੀ। ਹੋ ਸਕਦਾ ਹੈ ਕਿ ਮੈਨੂੰ ਸਮਝ ਨਾ ਆਵੇ ਕਿ ਮੈਨੂੰ ਇਸ ਤਰ੍ਹਾਂ ਕਿਉਂ ਦੁੱਖ ਝੱਲਣੇ ਪੈ ਰਹੇ ਹਨ, ਪਰ ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਚੰਗੇ ਹੋ। ਮੈਨੂੰ ਵਿਸ਼ਵਾਸ ਹੈ ਕਿ ਮੇਰੇ ਲਈ ਅਤੇ ਇਸ ਦੁੱਖ ਲਈ ਤੁਹਾਡੇ ਉਦੇਸ਼ ਚੰਗੇ ਹਨ ਅਤੇ ਮੈਂ ਤੁਹਾਡੀ ਉਡੀਕ ਕਰਾਂਗਾ। ਮੈਂ ਤੁਹਾਡੇ ਵਿੱਚ ਉਮੀਦ ਰੱਖਦਾ ਹਾਂ ਅਤੇ ਮੈਂ ਤੁਹਾਡੇ ਉੱਤੇ ਭਰੋਸਾ ਅਤੇ ਮੈਨੂੰ ਤੁਹਾਡੇ ਉੱਤੇ ਭਰੋਸਾ ਹੈ। ਇਹ ਉਡੀਕ ਕਰਨੀ ਕਹਿਣ ਨਾਲੋਂ ਸੌਖੀ ਹੈ, ਹੈ ਨਾ? ਸਾਡਾ ਸੱਭਿਆਚਾਰ ਤੁਰੰਤ ਚੀਜ਼ਾਂ ਚਾਹੁੰਦਾ ਹੈ। ਅਸੀਂ ਆਪਣੀਆਂ ਸਮੱਸਿਆਵਾਂ ਦੇ ਜਲਦੀ ਹੱਲ ਦੀ ਇੱਛਾ ਅਤੇ ਉਮੀਦ ਕਰਨ ਲਈ ਸ਼ਰਤਬੰਦ ਹਾਂ। ਪਰਮਾਤਮਾ ਆਪਣੀ ਬੁੱਧੀ ਵਿੱਚ ਵੱਖਰੇ ਢੰਗ ਨਾਲ ਕੰਮ ਕਰਦਾ ਹੈ। ਤੁਸੀਂ ਮਹੀਨਿਆਂ, ਸਾਲਾਂ, ਦਹਾਕਿਆਂ 'ਤੇ ਦੁੱਖ ਝੱਲ ਰਹੇ ਹੋਵੋਗੇ। ਧਰਮ ਗ੍ਰੰਥ ਇਸ ਸੱਚਾਈ ਦੀ ਗਵਾਹੀ ਦਿੰਦੇ ਹਨ ਕਿ ਪਰਮਾਤਮਾ ਆਪਣੀ ਬੁੱਧੀ ਵਿੱਚ ਅਜਿਹੇ ਅਜਮਾਇਸ਼ਾਂ ਦਾ ਪ੍ਰਬੰਧ ਕਰਦਾ ਹੈ ਜੋ ਇੱਕ ਯੁੱਗ ਤੱਕ ਰਹਿੰਦੀਆਂ ਹਨ। ਯੂਸਫ ਨੂੰ ਉਸਦੇ ਭਰਾਵਾਂ ਦੁਆਰਾ ਵੇਚੇ ਜਾਣ ਤੋਂ ਲੈ ਕੇ ਉਸਦੇ ਜੇਲ੍ਹ ਛੱਡਣ ਤੱਕ 13 ਸਾਲ ਬੀਤ ਗਏ ਹਨ। ਇਸ ਔਰਤ ਨੇ ਯੇਸੂ ਦੇ ਕੱਪੜੇ ਦੇ ਪੱਲੇ ਨੂੰ ਛੂਹਿਆ ਸੀ, ਉਸਨੇ 12 ਸਾਲ ਦੁੱਖ ਝੱਲੇ। ਬਾਈਬਲ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਪੂਰੀ ਜ਼ਿੰਦਗੀ ਬਿਮਾਰ ਸਿਹਤ ਦਾ ਸਾਹਮਣਾ ਕੀਤਾ। ਪਰਮੇਸ਼ੁਰ ਦੇ ਲੋਕ ਮਿਸਰ ਵਿੱਚ 400 ਸਾਲ ਤੱਕ ਰਹੇ। ਪਰਮੇਸ਼ੁਰ ਦੇ ਰਾਹ ਸਾਡੇ ਰਾਹ ਨਹੀਂ ਹਨ, ਪਰਮੇਸ਼ੁਰ ਦੇ ਰਾਹ ਰਹੱਸਮਈ ਹਨ। ਪਰਮੇਸ਼ੁਰ ਦੇ ਰਾਹ ਸਾਡੇ ਰਾਹ ਨਾਲੋਂ ਉੱਚੇ ਹਨ ਅਤੇ ਉਸਦੀ ਬੁੱਧੀ ਵਿੱਚ ਅਤੇ ਉਸਦੀ ਚੰਗਿਆਈ ਵਿੱਚ, ਕਿਉਂਕਿ ਉਹ ਹਮੇਸ਼ਾ ਚੰਗਾ ਹੈ। ਉਹ ਕਈ ਵਾਰ ਹੁਕਮ ਦਿੰਦਾ ਹੈ ਕਿ ਅਸੀਂ ਉਡੀਕ ਕਰੀਏ। ਬਹੁਤ ਸਾਰੇ ਜ਼ਬੂਰਾਂ ਵਿੱਚ ਇੱਕ ਸੰਕਲਪ ਹੈ, ਪਰ ਇਹ ਨਹੀਂ। ਪਿਛਲੇ ਹਫ਼ਤੇ ਜ਼ਬੂਰ 13 ਵਾਂਗ ਇਹ ਜ਼ਬੂਰ ਬਿਨਾਂ ਸੰਕਲਪ ਦੇ ਖਤਮ ਹੁੰਦਾ ਹੈ। ਸ਼ਾਇਦ ਤੁਹਾਡੇ ਅਤੇ ਮੇਰੇ ਲਈ ਇੱਕ ਯਾਦ ਦਿਵਾਉਂਦਾ ਹੈ ਕਿ ਅਜਮਾਇਸ਼ਾਂ ਇੱਕ ਅਣਨਿਰਧਾਰਿਤ ਸਮੇਂ ਲਈ ਰਹਿ ਸਕਦੀਆਂ ਹਨ। ਪ੍ਰਾਰਥਨਾਵਾਂ ਸਾਲਾਂ ਦਰ ਸਾਲ ਜਵਾਬ ਨਹੀਂ ਦੇ ਸਕਦੀਆਂ। ਇਹ ਈਸਾਈ ਲਈ ਖਤਰਾ ਪੇਸ਼ ਕਰਦਾ ਹੈ। ਨਿੰਦਾ ਸ਼ੁਰੂ ਹੋ ਸਕਦੀ ਹੈ, ਅਸਤੀਫਾ ਇਸ ਦੇ ਬਾਅਦ ਆਉਂਦਾ ਹੈ ਅਤੇ ਨਿੰਦਾ ਅਤੇ ਅਸਤੀਫੇ ਦੇ ਚਿੰਨ੍ਹ ਵਾਲੇ ਰਿਸ਼ਤੇ ਨਿਰਾਸ਼ ਵੱਲ ਲੈ ਜਾ ਸਕਦੇ ਹਨ। ਜਿਵੇਂ ਅਸੀਂ ਪਿਛਲੇ ਹਫ਼ਤੇ ਨੋਟ ਕੀਤਾ ਕਿ ਲੰਬੇ ਸਮੇਂ ਤੱਕ ਦੁੱਖ ਇੱਕ ਮਹੱਤਵਪੂਰਨ ਵਿਰੋਧੀ ਹੋ ਸਕਦਾ ਹੈ। ਖਤਰਾ ਇਹ ਹੈ ਕਿ ਅਸੀਂ ਪਰਮਾਤਮਾ ਪ੍ਰਤੀ ਠੰਡੇ ਹੋ ਜਾਂਦੇ ਹਾਂ ਜਾਂ ਅਸੀਂ ਉਸਦੇ ਚਰਿੱਤਰ 'ਤੇ ਸ਼ੱਕ ਕਰਦੇ ਹਾਂ। ਪਰ ਇੱਥੇ ਦਾਊਦ ਸਾਨੂੰ ਦਿਖਾਉਂਦਾ ਹੈ ਕਿ ਪਰਮਾਤਮਾ ਵਿੱਚ ਭਰੋਸਾ ਸੰਭਵ ਹੈ, ਦੁੱਖਾਂ ਦੇ ਵਿਚਕਾਰ ਉਮੀਦ ਸੰਭਵ ਹੈ। ਉਮੀਦ ਕਹਿੰਦੀ ਹੈ, ਮੇਰੀਆਂ ਅੱਖਾਂ ਹਮੇਸ਼ਾ ਯਹੋਵਾ 'ਤੇ ਹਨ। ਕਿਉਂਕਿ ਸਿਰਫ਼ ਉਹੀ ਮੇਰੇ ਪੈਰਾਂ ਨੂੰ ਫੰਦੇ ਤੋਂ ਛੁਡਾਵੇਗਾ। ਭਰੋਸਾ ਕਹਿੰਦਾ ਹੈ, ਮੇਰੇ ਦੁੱਖਾਂ ਦੇ ਵਿਚਕਾਰ ਮੈਂ ਯਹੋਵਾ ਵੱਲ ਦੇਖਾਂਗਾ ਅਤੇ ਮੈਂ ਉਸ ਦੀ ਉਡੀਕ ਕਰਾਂਗਾ। ਭਰੋਸਾ ਕਹਿੰਦਾ ਹੈ, ਤੇਰੇ ਵੱਲ ਹੇ ਯਹੋਵਾ ਮੈਂ ਆਪਣੀ ਮਿੱਟੀ ਉੱਚੀ ਕਰਦਾ ਹਾਂ, ਹੇ ਮੇਰੇ ਪਰਮੇਸ਼ਰ ਮੈਂ ਤੇਰੇ 'ਤੇ ਭਰੋਸਾ ਕਰਦਾ ਹਾਂ। ਅਜਿਹਾ ਜਵਾਬ ਯਹੋਵਾ 'ਤੇ ਨਿਰਭਰ ਆਸਣ ਦਰਸਾਉਂਦਾ ਹੈ ਅਤੇ ਯਹੋਵਾ ਦੀ ਵਡਿਆਈ ਕਰਦਾ ਹੈ। ਆਪਣੀ ਸਹਿਣਸ਼ੀਲਤਾ ਵਿੱਚ ਇੱਕ ਅਜਿਹਾ ਆਸਣ ਰੱਖੋ ਜੋ ਯਹੋਵਾ ਵੱਲ ਦੇਖਦਾ ਹੈ ਅਤੇ ਉਸਦੀ ਉਡੀਕ ਕਰਦਾ ਹੈ। ਮਾਰਗਦਰਸ਼ਨ, ਆਓ ਅੱਗੇ ਵੱਧਦੇ ਹਾਂ ਅਤੇ ਦਾਊਦ ਦੇ ਅਜਮਾਇਸ਼ਾਂ ਦੇ ਵਿਚਕਾਰ ਇੱਕ ਹੋਰ ਤਰੀਕਾ ਜਿਸ ਨਾਲ ਉਹ ਯਹੋਵਾ ਦੀ ਉਡੀਕ ਕਰਦਾ ਹੈ, ਉਹ ਹੈ ਮਾਰਗਦਰਸ਼ਨ ਲਈ ਯਹੋਵਾ ਵੱਲ ਦੇਖਣਾ। ਦਾਊਦ ਇੱਕ ਖਾਸ ਅਰਥਾਂ ਵਿੱਚ ਮਾਰਗਦਰਸ਼ਨ ਨਾਲ ਇੰਨਾ ਜ਼ਿਆਦਾ ਚਿੰਤਿਤ ਨਹੀਂ ਹੈ। ਉਹ ਯਹੋਵਾ ਤੋਂ ਖਾਸ ਰਣਨੀਤੀਆਂ ਲਈ ਨਹੀਂ ਪੁੱਛ ਰਿਹਾ ਜੋ ਉਸਦੇ ਦੁਸ਼ਮਣਾਂ ਦੀ ਤੁਰੰਤ ਹਾਰ ਵੱਲ ਲੈ ਜਾਣਗੀਆਂ। ਉਹ ਪਰਮੇਸ਼ੁਰ ਤੋਂ ਇਸ ਬਾਰੇ ਜਾਣਕਾਰੀ ਨਹੀਂ ਮੰਗ ਰਿਹਾ ਹੈ ਕਿ ਕਿੱਥੇ ਭੱਜਣਾ ਹੈ ਜਾਂ ਕਿਸ 'ਤੇ ਭਰੋਸਾ ਕਰਨਾ ਹੈ। ਇਸ ਦੀ ਬਜਾਏ ਉਹ ਯਹੋਵਾ ਤੋਂ ਮਾਰਗਦਰਸ਼ਨ ਮੰਗ ਰਿਹਾ ਹੈ ਕਿ ਉਹ ਕਿਵੇਂ ਇੱਕ ਪ੍ਰਸੰਨ ਜੀਵਨ ਜੀਵੇ। ਆਇਤ 4 ਦੇਖੋ, ਮੈਨੂੰ ਆਪਣੇ ਰਾਹ ਦੱਸ, ਹੇ ਯਹੋਵਾ ਆਪਣੇ ਮੈਨੂੰ ਆਪਣੇ ਰਾਹ ਸਿਖਾ, ਮੈਨੂੰ ਆਪਣੀ ਸੱਚਾਈ ਵਿੱਚ ਅਗਵਾਈ ਕਰ ਅਤੇ ਮੈਨੂੰ ਸਿਖਾ, ਕਿਉਂਕਿ ਤੂੰ ਮੇਰੀ ਮੁਕਤੀ ਦਾ ਪਰਮੇਸ਼ੁਰ ਹੈ। ਇਹ ਬਹੁਤ ਵਧੀਆ ਪ੍ਰਾਰਥਨਾ ਹੈ। ਇਸ ਨੂੰ ਆਪਣੀ ਪ੍ਰਾਰਥਨਾ ਮਸੀਹ ਭਾਈ ਪ੍ਰਣਾ, ਤੁਸੀਂ ਇਸ ਨੂੰ ਆਪਣੀ ਪ੍ਰਾਰਥਨਾ ਬਣਾਓ। ਭਾਰੀ ਅਜਮਾਇਸ਼ਾਂ ਅਤੇ ਮੁਸ਼ਕਲਾਂ ਦੇ ਵਿਚਕਾਰ ਵੀ ਮੈਨੂੰ ਆਪਣੇ ਰਾਜ ਜਾਣ, ਮੈਨੂੰ ਆਪਣਾ ਸੱਚ ਸਿਖਾ, ਮੈਨੂੰ ਇਹ ਜੀਵਨ ਜਿਉਣ ਵਿੱਚ ਸਹਾਇਤਾ ਕਰੋ ਜੋ ਤੈਨੂੰ ਪ੍ਰਸੰਨ ਹੋਵੇ ਕਰੇ। ਮੇਰੇ ਮਨ ਦੇ ਨਵੀਨੀਕਰਨ ਦੁਆਰਾ ਮੈਨੂੰ ਬਦਲੋ ਤਾਂ ਜੋ ਮੈਂ ਤੇਰੀ ਇੱਛਾ, ਤੇਰੀ ਚੰਗੀ ਪ੍ਰਸੰਨ ਅਤੇ ਸੰਪੂਰਨ ਇੱਛਾ ਨੂੰ ਜਾਣ ਸਕਾਂ। ਆਇਤ 8 ਦੇਖੋ, ਯਹੋਵਾ ਚੰਗਾ ਅਤੇ ਸਿੱਧਾ ਹੈ, ਇਸ ਲਈ ਉਹ ਪਾਪੀਆਂ ਨੂੰ ਰਾਹ ਸਿਖਾਉਂਦਾ ਹੈ। ਕਿੰਨੀ ਚੰਗੀ ਖਬਰ ਹੈ, ਮੈਂ ਇੱਕ ਪਾਪੀ ਹਾਂ, ਮੈਨੂੰ ਇੱਕ ਚੰਗੇ ਰਾਹ ਅਤੇ ਸਿੱਧਾ ਪ੍ਰਭੂ ਦੀ ਲੋੜ ਹੈ ਜੋ ਸਿੱਧੇ ਪ੍ਰਭੂ ਦੀ ਲੋੜ ਹੈ ਜੋ ਪਾਪੀਆਂ ਨੂੰ ਰਾਹ ਸਿਖਾਏਗਾ। ਆਇਤ 8 ਵਿੱਚ ਖੁਸ਼ਖਬਰੀ ਹੈ, ਇਹ ਕਹਿੰਦੀ ਹੈ ਕਿ ਇਹ ਮੇਰਾ ਪਰਮੇਸ਼ੁਰ ਹੈ। ਆਇਤ 9 ਵਿਚਾਰ ਜਾਰੀ ਰੱਖਦੀ ਹੈ, ਉਹ ਨਿਮਰ ਲੋਕਾਂ ਨੂੰ ਸਹੀ ਰਾਹ 'ਤੇ ਲੈ ਜਾਂਦਾ ਹੈ ਅਤੇ ਨਿਮਰ ਲੋਕਾਂ ਨੂੰ ਉਸਦਾ ਰਾਹ ਸਿਖਾਉਂਦਾ ਹੈ। ਹੇ ਦੋਸਤ, ਨੀਵਾਂ ਹੋਵੋ, ਅਹਿਸਾਸ ਕਰੋ ਕਿ ਤੁਸੀਂ ਇੱਕ ਪਾਪੀ ਹੋ, ਅਹਿਸਾਸ ਕਰੋ ਕਿ ਤੁਸੀਂ ਕਮਜ਼ੋਰ ਹੋ, ਆਪਣੀ ਸਾਰੀ ਤਾਕਤ, ਬੁੱਧੀ ਅਤੇ ਆਪਣੀ ਸ਼ਕਤੀ ਨਾਲ ਆਪਣੇ ਆਪ ਨੂੰ ਪਰਮੇਸ਼ੁਰ ਦੇ ਵਿਰੁੱਧ ਰੱਖੋ। ਆਪਣੇ ਆਪ ਦੀ ਤੁਲਨਾ ਯਹੋਵਾ ਨਾਲ ਕਰੋ ਅਤੇ ਤੁਸੀਂ ਆਪਣੀ ਛੋਟੀ ਜਿਹੀ ਸਥਿਤੀ ਵੇਖੋਗੇ। ਵਿਚਾਰ ਕਰੋ ਕਿ ਰਾਜਿਆਂ ਦਾ ਰਾਜਾ ਪਰਮੇਸ਼ੁਰ ਦਾ ਦੇਵੀ ਪੁੱਤਰ ਅਵਤਾਰ ਤੁਹਾਡੇ ਅਤੇ ਤੁਹਾਡੇ ਪਾਪ ਲਈ ਮਰਿਆ ਅਤੇ ਨਿਮਰ ਬਣੋ। ਨੀਵਾਂ ਹੋਵੋ ਦੋਸਤ, ਅਹਿਸਾਸ ਕਰੋ ਕਿ ਤੁਸੀਂ ਮਿੱਟੀ ਤੋਂ ਹੋ, ਕਿਉਂਕਿ ਜਿਵੇਂ ਕਿ ਧਰਮ ਗ੍ਰੰਥ ਕਿਤੇ ਹੋਰ ਕਹਿੰਦੇ ਹਨ, ਬਾਈਬਲ ਵਿੱਚ ਲਿਖਿਆ ਹੈ, ਯਹੋਵਾ ਅਹੰਕਾਰੀ ਲੋਕਾਂ ਦਾ ਵਿਰੋਧ ਕਰਦਾ ਹੈ ਅਤੇ ਨਿਮਰ ਲੋਕਾਂ ਨੂੰ ਕਿਰਪਾ ਦਿੰਦਾ ਹੈ। ਆਇਤ 9 ਵੀ ਇਹੀ ਕਹਿੰਦੀ ਹੈ ਕਿ ਉਹ ਨਿਮਰ ਲੋਕਾਂ ਨੂੰ ਸਹੀ ਰਾਹ 'ਤੇ ਲੈ ਜਾਂਦਾ ਹੈ ਅਤੇ ਨਿਮਰ ਲੋਕਾਂ ਨੂੰ ਉਸਦਾ ਰਾਹ ਸਿਖਾਉਂਦਾ ਹੈ ਅਤੇ ਉਸਦਾ ਰਾਹ, ਆਇਤ 10, ਉਹਨਾਂ ਲਈ ਸਿਰ ਪਿਆਰ ਅਤੇ ਵਫ਼ਾਦਾਰੀ ਦੇ ਰਸਤੇ ਹਨ ਜੋ ਉਸਦੇ ਨੇਮ ਅਤੇ ਉਸਦੇ ਗਵਾਹੀਆਂ ਨੂੰ ਮੰਨਦੇ ਹਨ। ਹਾਂ, ਸਾਨੂੰ ਆਗਿਆ ਮੰਨਣਾ ਹੈ, ਸਾਨੂੰ ਪਰਮੇਸ਼ੁਰ ਦੀ ਗਵਾਹੀਆਂ, ਉਸਦੇ ਕਾਨੂੰਨਾਂ ਨੂੰ ਮੰਨਣਾ ਹੈ, ਪਰ ਸਾਡਾ ਅਜਿਹਾ ਕਰਨਾ ਸਾਡੀ ਮੁਕਤੀ ਦਾ ਆਧਾਰ ਨਹੀਂ ਹੈ, ਇਹ ਸਾਡੀ ਮੁਕਤੀ ਦੇ ਤੋਹਫ਼ੇ ਦਾ ਜਵਾਬ ਹੈ। ਪਰ ਪਰਮਾਤਮਾ ਦੀ ਮਹਾਨ ਦਇਆ ਦੇ ਕਾਰਨ ਸਾਡੇ ਕੋਲ ਇੱਕ ਨਵਾਂ ਮਾਸ ਵਾਲਾ ਦਿਲ ਹੈ ਅਤੇ ਪਵਿੱਤਰ ਆਤਮਾ ਅੰਦਰ ਵੱਸਦਾ ਹੈ ਜੋ ਸਾਨੂੰ ਉਸ ਦੀਆਂ ਗਵਾਹੀਆਂ ਨੂੰ ਰੱਖਣ ਵਿੱਚ ਸਹਾਇਤਾ ਕਰਦਾ ਹੈ। ਇਹ ਆਇਤ ਸਿਖਾਉਂਦੀ ਹੈ ਕਿ ਪਰਮਾਤਮਾ ਉਸ ਵਿਅਕਤੀ ਦੀ ਅਗਵਾਈ ਕਰਦਾ ਹੈ ਜੋ ਪਵਿੱਤਰਤਾ ਦਾ ਪਿੱਛਾ ਕਰਦਾ ਹੈ। ਦਾਊਦ ਆਇਤ 12 ਵਿੱਚ ਪੁੱਛਦਾ ਹੈ ਕਿ ਉਹ ਮਨੁੱਖ ਕੌਣ ਹੈ ਜੋ ਯਹੋਵਾ ਤੋਂ ਡਰਦਾ ਹੈ। ਇਹ ਕਹਿਣ ਦਾ ਇੱਕ ਹੋਰ ਤਰੀਕਾ ਕੀ ਹੈ, ਉਹ ਕੌਣ ਹੈ ਜੋ ਇਸ ਜੀਵਨ ਨੂੰ ਸਰਵਸ਼ਕਤੀਮਾਨ ਯਹੋਵਾ ਦੇ ਸਾਹਮਣੇ ਸੁਚੇਤ ਰੂਪ ਵਿੱਚ ਜਿਉਂਦਾ ਹੈ। ਖੈਰ, ਆਇਤ 12, ਉਸ ਲਈ ਜੋ ਪਰਮਾਤਮਾ ਤੋਂ ਡਰਦਾ ਹੈ, ਪਰਮਾਤਮਾ ਉਸ ਤਰੀਕੇ ਵਿੱਚ ਨਿਰਦੇਸ਼ ਦੇਵੇਗਾ ਜੋ ਉਸਨੂੰ ਚੁਣਨਾ ਚਾਹੀਦਾ ਹੈ। ਬਹੁਤ ਸਾਰੇ ਈਸਾਈ ਚਿੰਨ੍ਹਾਂ ਰਾਹੀਂ ਪਰਮਾਤਮਾ ਦੀ ਅਗਵਾਈ ਭਾਲਦੇ ਹਨ। ਬਹੁਤ ਸਾਰੇ ਈਸਾਈ ਚਾਹੁੰਦੇ ਹਨ ਕਿ ਪਰਮਾਤਮਾ ਅਸਮਾਨ ਵਿੱਚ ਇੱਕ ਸੰਦੇਸ਼ ਲਿਖੇ ਜਾਂ ਭਵਿੱਖਬਾਣੀ ਦੁਆਰਾ ਸਪਸ਼ਟੀਕਰਨ ਦੇਵੇ। ਮਸੀਹੀ, ਕੀ ਤੁਸੀਂ ਪਰਮਾਤਮਾ ਦੀ ਅਗਵਾਈ ਚਾਹੁੰਦੇ ਹੋ? ਜ਼ਬੂਰ 25 ਕਹਿੰਦਾ ਹੈ, ਸਵੀਕਾਰ ਕਰੋ ਕਿ ਤੁਸੀਂ ਇੱਕ ਪਾਪੀ ਹੋ ਕਿਉਂਕਿ ਪਰਮਾਤਮਾ ਪਾਪੀਆਂ ਨੂੰ ਨਿਰਦੇਸ਼ ਦਿੰਦਾ ਹੈ। ਜ਼ਬੂਰ 25 ਕਹਿੰਦਾ ਹੈ ਕਿ ਨਿਮਰ ਹੋਵੋ, ਨਿਮਰ ਬਣੋ ਕਿਉਂਕਿ ਪਰਮਾਤਮਾ ਨਿਮਰ ਲੋਕਾਂ ਨੂੰ ਸਿਖਾਉਂਦਾ ਹੈ। ਜ਼ਬੂਰ 25 ਕਹਿੰਦਾ ਹੈ ਪਵਿੱਤਰਤਾ ਦਾ ਪਿੱਛਾ ਕਰੋ ਕਿਉਂਕਿ ਪਰਮਾਤਮਾ ਲੋਕਾਂ ਨੇਕ ਲੋਕਾਂ ਦੀ ਅਗਵਾਈ ਕਰਦਾ ਹੈ। ਜ਼ਬੂਰ 25 ਕਹਿੰਦਾ ਹੈ ਕਿ ਯਹੋਵਾ ਤੋਂ ਡਰੋ ਕਿਉਂਕਿ ਯਹੋਵਾ ਉਹਨਾਂ ਦੀ ਅਗਵਾਈ ਕਰਦਾ ਹੈ ਜੋ ਉਸ ਤੋਂ ਡਰਦੇ ਹਨ। ਮੈਨੂੰ ਨਹੀਂ ਲੱਗਦਾ ਕਿ ਪਰਮੇਸ਼ਰ ਆਮ ਤੌਰ 'ਤੇ ਤੁਹਾਨੂੰ ਅਤੇ ਮੈਨੂੰ ਜ਼ਿੰਦਗੀ ਦੀਆਂ ਵਿਸ਼ੇਸ਼ਤਾਵਾਂ ਵਿੱਚ ਮਾਰਗਦਰਸ਼ਨ ਕਰਦਾ ਹੈ, ਕਿਹੜਾ ਕੰਮ ਕਰਨਾ ਹੈ, ਕਿਹੜੀ ਕਾਰਖਦਨੀ ਹੈ। ਮੈਨੂੰ ਲੱਗਦਾ ਹੈ ਕਿ ਪਰਮੇਸ਼ਰ ਆਮ ਤੌਰ 'ਤੇ ਤੁਹਾਨੂੰ ਅਤੇ ਮੈਨੂੰ ਇਸ ਜੀਵਨ ਨੂੰ ਚੰਗੀ ਤਰ੍ਹਾਂ ਜਿਉਣਾ ਸਿਖਾ ਕੇ ਇੱਕ ਆਮ ਅਰਥ ਵਿੱਚ ਮਾਰਗਦਰਸ਼ਨ ਕਰਦਾ ਹੈ। ਇਸ ਲਈ ਦਾਊਦ ਦੀ ਪ੍ਰੀਖਿਆ ਦੇ ਵਿਚਕਾਰ ਉਸਦੀ ਬੇਨਤੀ ਹੈ, ਹੇ ਪ੍ਰਭੂ ਮੈਨੂੰ ਆਪਣੇ ਰਾਹ ਸਿਖਾਓ। ਮਸੀਹ ਭਾਈ ਭੈਣੋ, ਦਾਊਦ ਦੀ ਪ੍ਰਾਰਥਨਾ ਨੂੰ ਆਪਣੀ ਪ੍ਰਾਰਥਨਾ ਬਣਾਓ। ਪਾਪੀ ਪੁਣੇ ਦੀ ਜਾਗਰੂਕਤਾ ਅਤੇ ਮਾਫ਼ੀ ਦੀ ਲੋੜ। ਆਓ ਸੰਖੇਪ ਵਿੱਚ ਦੱਸੀਏ ਕਿ ਇੱਥੇ ਅਸੀਂ ਕਿੱਥੇ ਹਾਂ। ਅਸੀਂ ਦੇਖਿਆ ਹੈ ਕਿ ਦਾਊਦ ਦੇ ਦੁਸ਼ਮਣਾਂ ਦੇ ਮੱਦੇਨਜ਼ਰ ਉਹ ਯਹੋਵਾ ਦੀ ਉਡੀਕ ਕਰਦਾ ਹੈ ਅਤੇ ਉਹ ਯਹੋਵਾ ਨੂੰ ਚੰਗੀ ਤਰ੍ਹਾਂ ਅਤੇ ਉਹ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਕਿਵੇਂ ਜੀਣਾ ਹੈ ਇਸ ਬਾਰੇ ਪਰਮੇਸ਼ਵਰ ਦੀ ਅਗਵਾਈ ਦੀ ਭਾਲ ਕਰਦਾ ਹੈ। ਇਸ ਜ਼ਬੂਰ ਵਿੱਚ ਚੌਥਾ ਅਤੇ ਆਖਰੀ ਪ੍ਰਮੁੱਖ ਵਿਸ਼ਾ ਦਾਊਦ ਦੀ ਆਪਣੀ ਪਾਪੀ ਪੁਣੇ ਦੀ ਜਾਗਰੂਕਤਾ ਅਤੇ ਮਾਫ਼ੀ ਦੀ ਇੱਛਾ ਹੈ। ਇਹ ਪਹਿਲੀ ਆਇਤ 7 ਵਿੱਚ ਹੈ, ਮੇਰੀ ਜਵਾਨੀ ਦੇ ਪਾਪਾਂ ਜਾਂ ਮੇਰੇ ਅਪਰਾਧਾਂ ਨੂੰ ਯਾਦ ਨਾ ਰੱਖੋ, ਆਪਣੇ ਅਡੋਲ ਪਿਆਰ ਦੇ ਅਨੁਸਾਰ ਆਪਣੀ ਚੰਗਿਆਈ ਲਈ ਮੈਨੂੰ ਯਾਦ ਰੱਖੋ ਹੇ ਪ੍ਰਭੂ। ਦਾਊਦ ਆਪਣੀ ਧਾਰਮਿਕਤਾ ਵੱਲ ਅਪੀਲ ਨਹੀਂ ਕਰਦਾ, ਉਹ ਆਪਣੇ ਪ੍ਰਮਾਣਾਂ ਵੱਲ ਇਸ਼ਾਰਾ ਨਹੀਂ ਕਰਦਾ, ਉਹ ਪ੍ਰਭੂ ਦੀ ਦਇਆ ਵੱਲ ਅਪੀਲ ਕਰਦਾ ਹੈ, ਪ੍ਰਭੂ ਦੇ ਅਡੋਲ ਪਿਆਰ ਵੱਲ। ਉਹ ਪ੍ਰਭੂ ਦੇ ਆਪਣੇ ਨਾਮ ਦੀ ਖਾਤਰ ਪਰਮਾਤਮਾ ਦੀ ਭਲਾਈ ਲਈ ਅਪੀਲ ਕਰਦਾ ਹੈ। ਦਾਊਦ ਆਇਤ 11 ਵਿੱਚ ਪਰਮਾਤਮਾ ਨੂੰ ਆਪਣੇ ਦੋਸ਼ ਨੂੰ ਮਾਫ਼ ਕਰਨ ਲਈ ਕਹਿੰਦਾ ਹੈ ਕਿਉਂਕਿ ਇਹ ਮਹਾਨ ਹੈ ਅਤੇ ਦੁਬਾਰਾ ਪ੍ਰਭੂ ਦੇ ਆਪਣੇ ਨਾਮ ਦੀ ਖਾਤਰ ਅਜਿਹਾ ਕਰਨ ਲਈ ਕਹਿੰਦਾ ਹੈ। ਦਾਊਦ ਆਪਣੀ ਜ਼ਿੰਦਗੀ ਵੱਲ ਪਿੱਛੇ ਮੁੜ ਕੇ ਦੇਖਦਾ ਹੈ ਅਤੇ ਇਹ ਜਾਣਦਾ ਹੈ ਕਿ ਉਹ ਵਰਤਮਾਨ ਵਿੱਚ ਕੌਣ ਹੈ। ਇਹ ਪਛਾਣਦਾ ਹੈ ਕਿ ਉਸਦੇ ਪਾਪ ਬਹੁਤ ਹਨ ਅਤੇ ਉਸਦਾ ਦੋਸ਼ ਮਹਾਨ ਹੈ। ਉਹ ਇੱਕ ਕਰਜ਼ਦਾਰ ਹੈ, ਭੁਗਤਾਨ ਕਰਨ ਵਿੱਚ ਅਸਮਰੱਥ ਹੈ, ਮਾਫ਼ੀ ਦੀ ਲੋੜ ਹੈ ਅਤੇ ਇਸ ਲਈ ਉਹ ਉਸ ਵਿਅਕਤੀ ਨੂੰ ਅਪੀਲ ਕਰਦਾ ਹੈ ਜੋ ਪਾਪਾਂ ਨੂੰ ਮਾਫ਼ ਕਰਦਾ ਹੈ ਅਤੇ ਉਹ ਯਹੋਵਾ ਦੀ ਵਡਿਆਈ ਕਰਦਾ ਹੈ, ਆਪਣੇ ਨਾਮ ਦੀ ਖਾਤਰ ਮਾਫ਼ ਕਰੋ। ਇਹ ਵਿਚਾਰ ਆਇਤ 16 ਅਤੇ ਇਸ ਤੋਂ ਬਾਅਦ ਮਿਲਦਾ ਹੈ, ਮੇਰੇ ਵੱਲ ਮੁੜੋ ਅਤੇ ਮੇਰੇ ਉੱਤੇ ਕਿਰਪਾ ਕਰੋ ਕਿਉਂਕਿ ਮੈਂ ਇਕੱਲਾ ਅਤੇ ਦੁਖੀ ਹਾਂ, ਮੇਰੇ ਦਿਲ ਦੀਆਂ ਮੁਸੀਬਤਾਂ ਵੱਧ ਗਈਆਂ ਹਨ, ਮੈਨੂੰ ਮੇਰੇ ਦੁੱਖਾਂ ਤੋਂ ਬਾਹਰ ਕੱਢੋ, ਮੇਰੇ ਦੁੱਖ ਅਤੇ ਮੇਰੀ ਮੁਸੀਬਤ 'ਤੇ ਵਿਚਾਰ ਕਰੋ ਅਤੇ ਮੇਰੇ ਸਾਰੇ ਪਾਪ ਮਾਫ਼ ਕਰੋ। ਕੀ ਦਾਊਦ 16 ਤੋਂ 18 ਆਇਤਾਂ ਵਿੱਚ ਆਪਣੇ ਦੁੱਖਾਂ ਮੁਸੀਬਤਾਂ ਅਤੇ ਦੁੱਖਾਂ ਤੋਂ ਆਪਣੇ ਪਾਪਾਂ ਤੱਕ ਇੱਕ ਲਾਈਨ ਖਿੱਚਦਾ ਹੈ? ਉਹ ਹੋ ਸਕਦਾ ਹੈ। ਅਸੀਂ ਜਾਣਦੇ ਹਾਂ ਕਿ ਭਾਵੇਂ ਯਹੋਵਾ ਨੇ ਦਾਊਦ ਨੂੰ ਮਾਫ਼ ਕਰ ਦਿੱਤਾ ਸੀ, ਬਤਸ਼ਬਾ ਨਾਲ ਉਸਦੇ ਪਾਪ ਅਤੇ ਉਸਦੇ ਪਤੀ ਦੇ ਕਤਲ ਤੋਂ ਬਾਅਦ ਉਸ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਆਈਆਂ, ਦਾਊਦ ਨੂੰ ਆਪਣੇ ਪਾਪ ਦੇ ਨਤੀਜਿਆਂ ਨਾਲ ਜੀਣਾ ਪਿਆ ਅਤੇ ਸ਼ਾਇਦ ਇਹੀ ਇਹਨਾਂ ਆਇਤਾਂ ਪਿੱਛੇ ਵਿਚਾਰ ਹੈ। ਇਹ ਇੱਕ ਬੇਚੈਨ ਕਰਨ ਵਾਲਾ ਵਿਚਾਰ ਹੋ ਸਕਦਾ ਹੈ ਕਿ ਨਹੀਂ। ਇਸ ਮੰਚ ਤੋਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਤੁਹਾਡਾ ਦੁੱਖ ਜ਼ਰੂਰੀ ਤੌਰ 'ਤੇ ਤੁਹਾਡੇ ਨਾਲ ਤੁਹਾਡੇ ਪਾਪ ਨਾਲ ਸੰਬੰਧਿਤ ਨਹੀਂ ਹੈ। ਇਹ ਸੱਚ ਹੈ ਪਰ ਇੱਕ ਸੰਬੰਧ ਹੋ ਸਕਦਾ ਹੈ। ਪਰਮਾਤਮਾ ਪੂਰੀ ਤਰ੍ਹਾਂ ਪਾਪ ਮਾਫ਼ ਕਰ ਸਕਦਾ ਹੈ, ਪਰ ਪਾਪ ਦੇ ਨਤੀਜੇ ਵਜੋਂ ਜੀਵਨ ਭਰ ਦੇ ਨਤੀਜੇ ਹੋ ਸਕਦੇ ਹਨ। ਦਾਊਦ ਨੂੰ ਆਪਣੇ ਕੰਮਾਂ ਦੇ ਨਤੀਜਿਆਂ ਨਾਲ ਜੀਣਾ ਪਿਆ ਅਤੇ ਉਸਨੇ ਅਜਿਹਾ ਕਿਵੇਂ ਕੀਤਾ? ਇਹ ਇੱਕੋ ਕਿਸ਼ਤੀ ਵਿੱਚ ਸਵਾਰ ਲੋਕਾਂ ਲਈ ਇੱਕ ਨਮੂਨਾ ਹੈ। ਉਹ ਹਰ ਰੋਜ਼ ਯਹੋਵਾ ਦੇ ਸਾਹਮਣੇ ਰਹਿੰਦਾ ਹੈ, ਉਹ ਯਹੋਵਾ ਵੱਲ ਵੇਖਦਾ ਹੈ, ਉਹ ਯਹੋਵਾ ਤੋਂ ਛਡਾਉਣ ਅਤੇ ਬਚਾਉਣ ਲਈ ਬੇਨਤੀ ਕਰਦਾ ਹੈ, ਯਹੋਵਾ ਦੀ ਉਡੀਕ ਕਰਦਾ ਹੈ, ਯਹੋਵਾ ਨੂੰ ਮਾਰਗਦਰਸ਼ਨ ਲਈ ਪੁਕਾਰਦਾ ਹੈ। ਉਹ ਜਾਣਦਾ ਹੈ ਕਿ ਉਹ ਇੱਕ ਪਾਪੀ ਹੈ, ਉਹ ਉਸ ਪਰਮਾਤਮਾ ਨੂੰ ਪੁਕਾਰਦਾ ਹੈ ਜੋ ਪਾਪੀਆਂ ਪ੍ਰਤੀ ਹਮਦਰਦ ਹੈ। ਦਾਊਦ ਜਾਣਦਾ ਹੈ, ਉਸਨੂੰ ਇੱਕ ਪੱਕੀ ਉਮੀਦ ਹੈ ਕਿ ਯਹੋਵਾ ਉਸਦਾ ਬਦਲਾ ਲੈਣ ਵਾਲਾ ਹੋਵੇਗਾ। ਸਾਨੂੰ ਹੁਣ ਜਿਹੜਾ ਬੰਦ ਕਰਨ ਦੀ ਜ਼ਰੂਰਤ ਹੈ। ਸਾਡੀ ਸੰਸਕ੍ਰਿਤੀ ਸਵੈ ਨਿਰਭਰਤਾ ਦੀ ਕਦਰ ਕਰਦੀ ਹੈ। ਸਾਡੀ ਸੰਸਕ੍ਰਿਤੀ ਉਸ ਮਜ਼ਬੂਤ, ਸ਼ਕਤੀਸ਼ਾਲੀ, ਬੁੱਧੀਮਾਨ ਵਿਅਕਤੀ ਨੂੰ ਉੱਚਾ ਕਰਦੀ ਹੈ ਜੋ ਜੀਵਨ ਦੀਆਂ ਚੁਣੌਤੀਆਂ ਨੂੰ ਨੈਵੀਗੇਟ ਕਰਨ ਦੇ ਸਮਰੱਥ ਹੈ। ਇਹ ਅਮੀਰਾਂ ਨੂੰ ਉੱਚਾ ਕਰਦੀ ਹੈ ਜੋ ਦੁੱਖਾਂ ਤੋਂ ਬਚਣ ਜਾਂ ਦੁੱਖਾਂ ਤੋਂ ਬਾਹਰ ਨਿਕਲਣ ਲਈ ਆਪਣੀ ਦੌਲਤ ਦੀ ਵਰਤੋਂ ਕਰ ਸਕਦੇ ਹਨ। ਸਾਡੀ ਸੰਸਕ੍ਰਿਤੀ ਤੁਹਾਨੂੰ ਸੰਕਟ ਵਿੱਚ ਤੁਰੰਤ ਮਦਦ ਅਤੇ ਸਲਾਹ ਲਈ AI ਵੱਲ ਮੁੜਨ ਲਈ ਉਤਸ਼ਾਹਿਤ ਕਰਦੀ ਹੈ। ਦਾਊਦ ਪਰਮਾਤਮਾ ਵੱਲ ਮੁੜਦਾ ਹੈ ਅਤੇ ਪਰਮਾਤਮਾ ਵੱਲ ਉਸਦਾ ਮੁੜਨਾ ਪਰਮਾਤਮਾ ਨੂੰ ਵਡਿਆਉਂਦਾ ਹੈ। ਪਰਮਾਤਮਾ ਵੱਲ ਉਸਦਾ ਮੁੜਨਾ ਉਜਾਗਰ ਕਰਦਾ ਹੈ ਕਿ ਪਰਮਾਤਮਾ ਅਸਲ ਵਿੱਚ ਕੌਣ ਹੈ। ਜੀਵਨ ਦੀਆਂ ਮੁਸ਼ਕਲਾਂ ਵਿੱਚ ਪਰਮਾਤਮਾ ਦਾਊਦ ਨੂੰ ਵੱਡਾ ਦਿਖਾਈ ਦਿੰਦਾ ਹੈ ਅਤੇ ਸ਼ਕਤੀਸ਼ਾਲੀ ਦਿਖਾਈ ਦਿੰਦਾ ਹੈ, ਦਿਆਲੂ ਦਿਖਾਈ ਦਿੰਦਾ ਹੈ, ਇੱਕ ਜੋ ਮਦਦ ਕਰ ਸਕਦਾ ਹੈ। ਤੁਹਾਡੇ ਦੁੱਖਾਂ ਵਿੱਚ ਜਦੋਂ ਤੁਹਾਡੇ ਦਿਲਾਂ ਦੀਆਂ ਮੁਸੀਬਤਾਂ ਵੱਧ ਜਾਂਦੀਆਂ ਹਨ, ਜਦੋਂ ਤੁਹਾਨੂੰ ਦੁੱਖ ਹੁੰਦੇ ਹਨ, ਜਿਵੇਂ ਕਿ ਦਾਊਦ ਨੇ ਕੀਤਾ ਸੀ, ਜਦੋਂ ਤੁਸੀਂ ਇਕੱਲੇ ਅਤੇ ਦੁਖੀ ਹੁੰਦੇ ਹੋ, ਜਦੋਂ ਤੁਸੀਂ ਮੁਸੀਬਤ ਦੇ ਜਦੋਂ ਮੁਸੀਬਤ ਤੁਹਾਡੇ ਰਾਹ ਆਈ ਹੈ, ਯਹੋਵਾ ਵੱਲ ਮੁੜੋ, ਉਸਨੂੰ ਪੁਕਾਰੋ, ਆਪਣੀਆਂ ਮੁਸੀਬਤਾਂ ਤੋਂ ਛੁਟਕਾਰਾ ਮੰਗੋ, ਉਸਦੀ ਉਡੀਕ ਕਰੋ। ਉਸਨੇ ਇੱਕ ਪਾਪੀ ਦੇ ਰੂਪ ਵਿੱਚ ਤੁਹਾਨੂੰ ਸਿੱਖਿਆ ਦੇਣ ਲਈ ਕਹੋ, ਸਾਨੂੰ ਆਪਣੇ ਤਰੀਕੇ ਨਾਲ ਸਿਖਾਉਣ ਲਈ ਕਹੋ, ਆਪਣੇ ਪਾਪ ਦਾ ਇਕਬਾਲ ਕਰੋ ਅਤੇ ਉਸਦੀ ਮਾਫ਼ੀ ਮੰਗੋ। ਤੁਸੀਂ ਪਰਮਾਤਮਾ ਦੇ ਨੇੜੇ ਹੋਵੋਗੇ ਜਿਵੇਂ ਉਹ ਹੈ, ਸ਼ਕਤੀਸ਼ਾਲੀ ਦਿਆਲੂ ਇੱਕ ਪਿਤਾ ਜੋ ਅਗਵਾਈ ਕਰਦਾ ਹੈ, ਇੱਕ ਸਰਵ ਸ਼ਕਤੀਮਾਨ ਪਰਮਾਤਮਾ ਜੋ ਮਦਦ ਕਰਨ ਲਈ ਤਿਆਰ ਹੈ। ਤੁਸੀਂ ਯਹੋਵਾ ਦੀ ਵਡਿਆਈ ਕਰੋਗੇ। ਆਮੀਨ।